ਕਮਤਰੀਨ ਬਹੁਤ ਛੋਟਾ, ਛੋਟੇ ਤੋਂ ਵੀ ਛੋਟਾ, ਛੋਟੇ ਤੋਂ ਛੋਟਾ ਜਿਹੜਾ ਉਹਨੂੰ ਕਹਿੰਦੇ ਨੇ ਕਮਤਰੀਨ। ਕਬੀਰ ਕਹਿੰਦਾ ਮੈਂ ਤਾਂ ਕਮਤਰੀਨ ਹਾਂ, ਛੋਟੇ ਤੋਂ ਛੋਟਾ। ਘਰਦਿਆਂ ਨੇ ਨਾਮ ਰੱਖਦਾ ਕਬੀਰ, ਘਰਦੇ ਅਨਪੜ੍ਹ ਸੀ ਵਿਚਾਰੇ, ਉਹਨਾਂ ਨੂੰ ਤਾਂ ਆਪਣਾ ਮੁੰਡਾ ਹੀ ਰਾਜਾ ਲੱਗਦਾ, ਹਰੇਕ ਨੂੰ ਰਾਜਾ ਹੀ ਕਹਿੰਦੇ ਨੇ। ਸੰਸਾਰੀ ਆਦਮੀ ਤਾਂ ਇਹੀ ਕਹਿਣਗੇ। ਉਹ ਕਹਿੰਦਾ ਮੇਰਾ ਨਾਮ ਕਬੀਰ ਨਹੀਂ ਹੈ, ਮੈਂ ਕਮੀਰ ਹਾਂ, ਕਮਤਰੀਨ ਹਾਂ, ਬਹੁਤ ਛੋਟਾ, ਛੋਟੇ ਤੋਂ ਛੋਟਾ। ਵੱਡਾ ਤਾਂ ਉਹ ਹੈ ਜਿਹਦੇ ਵਿੱਚੋਂ ਮੇਰਾ ਜਨਮ ਹੁੰਦਾ ਹੈ। ਸੂਰਜ ਵੱਡਾ ਜੀ ਤਾਂ ਚੰਦਰਮੇ ਨੂੰ ਰੋਸ਼ਨੀ ਮਿਲਦੀ ਹੈ, ਸੂਰਜ ਵੱਡਾ ਜੀ ਤਾਂ ਸਭ ਨੂੰ ਚਾਨਣ ਮਿਲਦਾ ਹੈ। ਮੈਂ ਕਿੱਥੇ, ਕਬੀਰ ਤੂੰ, ਕਬੀਰਾ ਤੂੰ ਹੀ, ਤੇਰਾ ਨਾਮ ਕਬੀਰ, ਬਦਲਦਾ ਨਾ ਉਹਨੇ ਲਫ਼ਜ਼। ਇਸ ਕਰਕੇ ਨਾਨਕ ਕਹਿੰਦਾ ਵੱਡੇ ਕੀਆਂ ਵਡਿਆਈਆਂ, ਵਡਿਆਈ ਜੇ ਕਰਨੀ ਵੱਡੇ ਦੀ ਕਰੋ, ਛੋਟੇ ਦੀ ਨਹੀਂ ਕਰੀਦੀ ਹੁੰਦੀ। ਕੁਛ ਕਹਿਣਾ ਕਹਿਣ ਨਾ ਜਾਈ, ਅਸਾਂ ਦੀ ਵਾਰ ਚ ਕਿਹਾ ਹੋ, ਅਸਾਂ ਦੀ ਵਾਰ ਚ ਅਸੀਂ ਕੀ ਲੈਣਾ, ਕਿਹਾ ਹੋ ਅਸੀਂ ਕੀ ਲੈਣਾ, ਸਾਡੇ ਅਸੀਂ ਤਾਂ ਨਾਮ ਨੂੰ ਵੱਡਾ ਕਹਾਂਗੇ। ਇੱਕ ਨਹੀਂ ਮੰਨੀ ਇੱਕ, ਸਭ ਛਿੱਕੇ ਟੱਪਦੀ ਹੈ, ਆਟਾ ਸਾਰਾ ਪਿਆ ਹੋਇਆ ਚਿੱਕੜ ਸੁੱਟਾ, ਚਿੱਕੜ ਚਿੱਕੜ ਆਟਾ ਗਿਰ ਗਿਆ, ਫਿਰ ਭਰਿਆ ਕਛੂ ਨੂੰ ਆਇਆ ਹੱਥ, ਕੀ ਲੱਭ ਲਿਆ ਜੋ ਹੱਥ ਆਇਆ ਕੁਛ। ਗੁਰਬਾਣੀ ਦੇ ਇੰਨੇ ਆਟੇ ਨੂੰ ਚਿੱਕੜ ਸੁੱਟ ਕੇ ਕੀ ਖੱਟਿਆ, ਕੀ ਪਾਇਆ, ਕੀ ਸਿੱਖਾ ਨੇ ਚਿੱਕੜ ਸੁੱਟ ਕੇ। ਵੀਹ 25,000 ਦਾ ਮੁੰਡਾ ਮਰਵਾ ਲਿਆ ਜਵਾਨ, ਉਹਨਾਂ ਨੂੰ ਸਿੱਖੇ ਬਣਾ ਲੈਂਦੇ, ਰਾਜਵਾਦ ਦੇ ਰਾਜ ਫਿਰ ਵੀ ਨਹੀਂ ਮਿਲੇ। ਰਾਜ ਆਪ ਲੈਣਾ ਸੀ ਲੋਕਾਂ ਦੇ ਜਵਾਕ ਮਰਵਾ ਤੇ, ਪੁੱਛੀਏ ਤਾਂ ਉਹਨਾਂ ਨੂੰ ਜਿਹਨਾਂ ਦੇ ਮਰ ਗਏ ਜਵਾਨ ਮੁੰਡੇ, ਉਹਨਾਂ ਦਾ ਦਿਲ ਪੁੱਛ ਕੇ ਜਾਣੀ ਹੈ ਜਿਹਨਾਂ ਦੇ ਘਰ ਉੱਜੜ ਗਏ, ਉਜਾੜੇ ਕਿਹਨਾਂ ਨੇ, ਹਰਾਮ ਖੋਰਾਂ ਨੇ। ਰਾਜ ਦੀ ਇੱਛਾ ਰੱਖਣ ਵਾਲਿਆਂ ਨੇ
ਮਨ ਕਾ ਜੀਓ ਪਵਨ ਕਥੀਅਲੇ ਪਵਨ ਕਹਾ ਰਸ ਖਾਈ।
ਮਨ ਕਾ ਜੀਓ ਪਵਨ ਕਥੀਅਲੇ, ਤੁਸੀਂ ਕਹਿੰਦੇ ਹੋ ਕਿ ਮਨ ਦਾ ਜੀਵਨ ਹਵਾ ਹੈ। ਦੇਖੋ ਇਹਦਾ ਮਤਲਬ ਆ ਮਨ ਦਾ ਜੀਵਨ ਹਵਾ ਮੰਨਦੇ ਸੀ ਉਹ, ਹੁਣ ਉੱਥੇ ਆ ਗਈ ਗੱਲ ਜਿੱਥੋਂ ਮੈਂ ਸ਼ੁਰੂ ਕਰੀ ਸੀ। ਮਨ ਹਵਾ ਕਰਕੇ ਜਿਉਂਦਾ, ਉਹ ਲੂਓ ਮਨ ਚੇਤਨ ਹੈ, ਹਵਾ ਜੜ ਹੈ। ਇਹਦਾ ਮਨ ਪਹਿਲਾਂ ਬਣਿਆ, ਇਹਦਾ ਬਾਅਦ ਚ ਬਣਾਈਏ, ਅੱਬਲ ਅੱਲੋ ਨੂਰ ਉਪਾਇਆ। ਸਭ ਤੋਂ ਪਹਿਲਾਂ ਤਾਂ ਨੂਰ ਪੈਦਾ ਹੋਇਆ, ਹਵਾ ਤਾਂ ਉਦੋਂ ਥੀ ਉਹ ਨਹੀਂ ਸੀ। ਫਿਰ ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਇਹ ਤਾਂ ਬਾਅਦ ਚ ਬਣੀ ਹੈ। ਉਹਨਾਂ ਨੂੰ ਇਹ ਗੱਲ ਦਾ ਪਤਾ ਹੁੰਦਾ ਤਾਂ ਸੀ ਨਾ, ਬਸ ਉਹ ਤਾਂ ਇਹ ਸਮਝਦੇ ਨੇ ਅਸੀਂ ਸਰੀਰ ਹਾਂ, ਸਰੀਰ ਤੋਂ ਅਲੱਗ ਅਸੀਂ ਕੁਛ ਨਹੀਂ। ਤਨ ਵਿੱਚੋਂ ਮਨ ਹੀ ਨਾ ਜਾਣਿਆ। ਮਨ ਕਾ ਜੀਓ ਪਵਨ ਕਥੀਅਲੇ
ਪਵਨ ਕਹਾ ਰਸ ਖਾਈ,
ਪਵਨ ਕਹਾ ਰਸ ਖਾਈ, ਦੱਸੋ ਕੀ ਖਾਂਦਾ ਪਵਨ। ਜਿਹੜਾ ਜੀਓ ਹੈ ਕੁਛ ਖਾਂਦਾ, ਜੀਓ ਦੀ ਕੁਛ ਖੁਰਾਕ ਹੁੰਦੀ ਹੈ, ਆ ਜੀਓ ਖੁਰਾਕ ਨੂੰ ਹਜ਼ਮ ਵੀ ਕਰਦਾ, ਹਜ਼ਮ ਕਰਕੇ ਕੁਛ ਬਾਹਰ ਕੱਢ ਦਿੰਦਾ, ਆਪਣੇ ਮਤਲਬ ਦੀ ਚੀਜ਼ ਰੱਖ ਲੈਂਦਾ ਜੋ ਉਹਦੇ ਮਤਲਬ ਦੀ ਨਹੀਂ, ਬਾਹਰ ਕੱਢ ਦਿੰਦਾ। ਸਰੀਰ ਕੁਛ ਖਾਂਦਾ, ਆਪਣੇ ਮਤਲਬ ਦੀ ਚੀਜ਼ ਰੱਖ ਲੈਂਦਾ, ਬਾਕੀ ਮੈਲ ਬਾਹਰ ਨਿਕਲ ਜਾਂਦੀ। ਪਵਨ ਦੱਸੋ ਕੀ ਰਸ ਖਾਂਦਾ, ਕੁਛ ਵੀ ਖਾਂਦਾ ਹਜ਼ਮ ਕਰਦਾ ਹੀ ਨਹੀਂ ਪਵਨ। ਪਵਨ ਜੇ ਪਾਣੀ ਮਿਲ ਜਾਂਦਾ, ਪਾਣੀ ਜਿਉਂਦਾ ਤੇ ਉਹ ਪੈ ਜਾਂਦਾ, ਉਸ ਬਣ ਕੇ ਫਿਰ ਪੈ ਜਾਂਦਾ, ਪਵਨ ਤਾਂ ਖਾਂਦਾ ਨਹੀਂ ਕੁਛ। ਮਨ ਕੁਛ ਖਾਂਦਾ, ਇਹ ਖੁਰਾਕ ਹੈ, ਸੱਚ ਖਾਣਾ, ਸੱਚ ਪਹਿਨਣਾ, ਖਾਂਦਾ ਵੀ ਪਹਿਨਦਾ ਵੀ, ਇਹਦੀ ਖੁਰਾਕ ਹੈ ਮਨ ਦੀ ਕੁਛ। ਇਹ ਗੱਲ ਅਲੱਗ ਹੈ, ਇਹ ਆਪਣੀ ਖੁਰਾਕ ਸਰੀਰ ਵਾਲੀ ਖੁਰਾਕ ਮੰਨ ਲਈ, ਸਰੀਰ ਵਾਲੇ ਰਾਸੇ ਨੇ ਆਪਣੇ ਨਾਲ ਜੋੜ ਲਏ, ਉਹਦੇ ਟੇਸਟ ਨਾਲ ਲੱਗ ਗਿਆ, ਇਹ ਗੱਲ ਅਲੱਗ ਹੈ, ਪਰ ਮਨ ਦੀ ਖੁਰਾਕ ਨਹੀਂ ਹੈ। ਖਿਨਵੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਫਿਰ ਕਾਹਦੇ ਕੌੜੇ ਹੋ ਜਾਂਦੇ ਨੇ? ਜੇ ਮਨ ਦੀ ਖੁਰਾਕ ਹੁੰਦੀ ਫਿਰ ਖਿਨਵੇ ਕੌੜੇ ਕਾਹਦੇ ਹੋ ਜਾਂਦੇ ਨੇ ਜਿੱਤੇ ਮਾਇਆ ਭੋਗ? ਸਰੀਰ ਦੀ ਖੁਰਾਕ ਸੀ। ਜਦ ਜਮਕਾ ਡੰਡ ਆਉਂਦਾ ਨਾ ਨੇੜੇ, ਪਤਾ ਲੱਗ ਜਾਂਦਾ ਮਾਇਆ ਭੋਗ ਸਭ ਕੌੜੇ ਹੋ ਜਾਂਦੇ, ਫਿਰ ਪਤਾ ਲੱਗਦਾ ਮੇਰੀ ਤਾਂ ਖੁਰਾਕ ਹੀ ਨਹੀਂ ਹੈ, ਤੂੰ ਇਹ ਕੀ ਕੀਤਾ? ਜੋ ਕੁਛ ਇਕੱਠਾ ਕੀਤਾ ਸੀ ਇਲੀਗਲ, ਇਲੀਗਲ ਹੈ ਜੋ ਕਬਜ਼ਾ ਕੀਤਾ ਹੈ ਸਾਡਾ, ਇਲੀਗਲ ਹੈ। ਪਦਾਰਥ ਪਰਮੇਸ਼ਰ ਦੇ ਨੇ ਕਬਜ਼ਾ ਸੀ ਕੀਤਾ ਹੋਇਆ, ਇਹ ਸਾਰੇ ਮਾਇਆ ਭੋਗ ਨੇ। ਜਦੋਂ ਇਹ ਗੱਲ ਦੀ ਗੰਢ ਖੁੱਲਦੀ ਹੈ ਨਾ, ਇਲੀਗਲ ਸਾਡੇ ਕੋਲ ਸਮਾਨ ਹੈ, ਬਾਹਰ ਪੁਲਿਸ ਖੜੀ ਹੈ, ਫਿਰ ਕਹਿੰਦਾ ਵੀ ਇਹਨੂੰ ਕਿੱਥੇ ਸੁੱਟਣਾ, ਪਕੜਿਆ ਨਾ ਜਾਵਾਂਗੇ। ਇਹ ਸਮਾਨ ਕਿਤੇ ਗਾਇਬ ਹੋ ਜਾਵੇ, ਜੇ ਸਮਾਨ ਫੜਿਆ ਗਿਆ ਤਾਂ ਮੈਂ ਫੜਿਆ ਗਿਆ ਨਾਲ। ਸਮਾਨ ਨੇ ਚੋਰ ਬਣਾਉਣਾ, ਇਲੀਗਲ ਚੀਜ਼ਾਂ ਨੇ ਚੋਰ ਬਣਾਉਣਾ ਇਹਨੂੰ, ਜਿੰਨੀਆਂ ਜ਼ਿਆਦਾ ਇਲੀਗਲ ਚੀਜ਼ਾਂ ਉਡੋ ਵੱਡਾ ਚੋਰ। ਇਹ ਸਮਾਨ ਥੋੜ੍ਹਾ ਤਾਂ ਚੋਰ ਛੋਟਾ, ਜੋ ਕਰੋੜਾਂ ਰੁਪਏ ਦੀ ਚੋਰੀ ਕਰੂਗਾ, ਡਕੈਤੀ ਕਰੂਗਾ, ਚੋਰ ਵੱਡਾ ਹੀ ਹੈ ਨਾ, ਸਜ਼ਾ ਵੀ ਜ਼ਿਆਦਾ। ਤਾਂ ਕੌੜੇ ਹੋ ਜਾਂਦੇ ਨੇ, ਉਦੋਂ ਪਤਾ ਲੱਗਦਾ ਡੰਡ ਮੈਂ ਲੱਗਦਾ ਨਾ, ਜਦ ਡੰਡ ਮੈਂ ਲੱਗਾ, ਜਮਕਾ ਡੰਡ ਮੁੰਡ ਮੈਂ ਲੱਗਾ, ਫਿਰ ਜਾਗਦਾ ਨਾ, ਕਹਿ ਕਬੀਰ ਤੇਰੀ ਨਾਲ ਜਾਗਾ, ਜਮਕਾ ਡੰਡ ਮੁੰਡ ਜਾਂ ਜਾਗਦਾ, ਫਿਰ ਸੁਪਨਾ ਹੁੰਦਾ ਨਾ। ਸੰਸਾਰ ਸੁਪਨਾ ਬਣਦਾ ਹੀ ਜ਼ਿਆਦਾ ਜਦ ਅੱਖ ਖੁੱਲਦੀ ਹੈ, ਅਸਲ 'ਚ ਅੱਖ ਖੁੱਲੀ ਤੇ ਪਹਿਲਾਂ ਸੰਸਾਰ ਸੱਚ ਹੈ, ਜਾਗਦਾ ਫਿਰ ਸੁਪਨਾ। ਪਰ ਇਹਨੇ ਜਾਗਣਾ ਜ਼ਿਆਦਾ, ਫਿਰ ਕੁਛ ਹੋ ਨਹੀਂ ਸਕਦਾ, ਉਦੋਂ ਕੁਛ ਹੋ ਨਹੀਂ ਸਕਦਾ, ਜਾਗੇ ਤੋਂ ਬਾਅਦ ਫਿਰ ਤਾਂ ਕੁਛ ਹੋ ਨਹੀਂ ਸਕਦਾ, ਉਦੋਂ ਕੁਛ ਨਹੀਂ ਹੋ ਸਕਦਾ। ਫਿਰ ਇਹੀ ਆ, ਫਿਰ ਕੌੜੇ ਹੋਏ ਗਏ ਮਾਇਆ ਭੋਗ, ਫਿਰ ਤਾਂ ਉਹ ਜੇ ਰਸ ਪਾਉਂਦੇ ਨੇ ਅੰਗੂਰਾਂ ਦਾ, ਉਹ ਕਹਿੰਦਾ ਨਾ ਬਈ ਦਿਲ ਨਹੀਂ ਬਣਦਾ, ਮਨ ਨਹੀਂ ਬਣਦਾ, ਕਹਿੰਦਾ ਆ ਲੈ, ਕਹਿੰਦਾ ਨਹੀਂ ਮਨ ਨਹੀਂ ਬਣਦਾ, ਮਰਿਆ ਨਹੀਂ ਬਣਦਾ ਖਾਣ। ਉਹ ਸਾਰੇ ਰਸ ਕੌੜੇ ਹੋਏ ਪਹਿਲੇ,
ਮਨ ਕਾ ਜੀਉ ਪਵਨ ਕਥੀ ਵਾਲੇ ਪਵਨ ਕਹਾ ਰਸ ਖਾਈ, ਗਿਆਨ ਕੀ ਮੁਦਰਾ ਕਮਨ ਔਧੂ ਸਿੱਧ ਕੀ ਕਮਨ ਕਮਾਈ।
ਕਬੀਰ ਕਹਿੰਦਾ ਜਿੱਥੇ ਜੀਉ ਹੈ ਨਾ, ਕੀ ਨਿਸ਼ਾਨੀ ਹੈ ਜੀਉ ਦੀ, ਨਿਸ਼ਾਨੀ ਕੀ ਹੈ? ਜਿੱਥੇ ਉਧਰ ਹੈ ਪੇਟ ਹੈ ਨਾ, ਉੱਥੇ ਜੀਉ ਹੈ, ਬਿਰਸ਼ ਹੈ, ਬਿਰਸ਼ ਦੇ ਅੰਦਰ ਪੇਟ ਹੈ, ਕੋਈ ਚੀਜ਼ ਖਾਂਦਾ ਹਜ਼ਮ ਕਰਦਾ ਤੇ ਬਿਰਸ਼ ਵੱਧਦਾ, ਅੰਦਰੋਂ ਬਾਹਰ ਨੂੰ ਵੱਧਦਾ ਬਿਰਸ਼, ਬਾਹਰੋਂ ਅੰਦਰ ਨੂੰ ਕਦੇ ਨਹੀਂ ਵੱਧਦੀ ਕੋਈ ਚੀਜ਼। ਜਿਹਦੇ ਅੰਦਰ ਪੇਟ ਆ ਅੰਦਰੋਂ ਬਾਹਰ ਨੂੰ ਵੱਧਦਾ, ਬਿਰਸ਼ ਦੇ ਸੱਕ ਹਮੇਸ਼ਾ ਫੜਦਾ ਰਹਿੰਦਾ, ਛਿਲਕ ਉਹਦਾ ਤੇੜਾ ਆਉਂਦੀਆਂ ਰਹਿੰਦੀਆਂ ਨੇ, ਕਿਉਂਕਿ ਬਿਰਸ਼ ਮੋਟਾ ਹੁੰਦਾ, ਤੇੜਾ ਆਉਂਦੀਆਂ ਨੇ ਛਿਲਕ। ਬੱਚਾ ਅੰਦਰੋਂ ਬਾਹਰ ਨੂੰ ਵੱਧਦਾ, ਹਰ ਚੀਜ਼ ਅੰਦਰੋਂ ਬਾਹਰ ਨੂੰ ਵੱਧਦੀ, ਪੱਥਰ ਬਾਹਰੋਂ ਬਾਹਰ ਵੱਧਦਾ ਜੇ ਪਾਣੀ 'ਚ ਪਿਆ ਹੋਵੇ। ਇਹ ਕਿਹਾ ਸੀ ਬਲਜੀਤ ਸਿੰਘ ਨੇ, ਕਹਿੰਦਾ ਪੱਥਰ ਵੀ ਵੱਧਦੇ ਨੇ, ਮੈਂ ਕਿਹਾ ਬਾਹਰੋਂ ਵੱਧਦੇ ਨੇ, ਖਾ ਕੇ ਕੁਝ ਹਜ਼ਮ ਨਹੀਂ ਕਰਦੇ, ਉੱਪਰ ਮੈਲ ਜੰਮਦੀ ਹੈ ਉਹਨਾਂ ਦੇ, ਪਾਣੀ 'ਚ ਪਏ ਹੋਣ, ਪਾਣੀ ਦੀ ਮਿੱਟੀ ਉਹਦੇ ਉੱਪਰ ਜੰਮੀ ਜਾਂਦੀ ਤਾਂ ਵੱਧਦੇ ਨੇ। ਆਪਣੇ ਬਰਤਨਾਂ 'ਚ ਪਾਣੀ ਦੇ ਵਿੱਚ ਜੰਮ ਨਹੀਂ ਜਾਂਦਾ ਬਰਤਨ, ਪਾਣੀ ਵਾਲ ਮਿੱਟੀ ਜੰਮ ਜਾਂਦੀ, ਉਹ ਐਂ ਵੱਧਦੇ ਨੇ। ਜਿਹਨਾਂ ਨੂੰ ਇੱਦਾਂ ਨਹੀਂ ਪਤਾ ਵੀ ਇਹ ਪੱਥਰ ਵੱਧਦਾ ਹੈ, ਦਰਖਤ ਵੱਧਦਾ ਹੈ, ਕੀ ਫਰਕ ਹੈ? ਪੱਥਰ ਨੂੰ ਪੱਤੇ ਫੁੱਟਦੇ ਨੇ, ਪੱਥਰ ਦੀ ਕਿਤੇ ਜੜ ਹੈ, ਉਹਦੇ ਚੋਂ ਕੋਈ ਰਸ ਨਿਕਲਦਾ? ਜਿੱਥੇ ਰਸ ਨਹੀਂ ਨਾ ਹੈ, ਉੱਥੇ ਜੀਵ ਆਤਮਾ ਨਹੀਂ। ਗੁਰੂ ਅਮਰਦਾਸ ਨੇ ਹੋਰ ਕਿਹਾ, ਬਾਬੀ ਹਾ ਜਨਮ ਹੈ ਤੇਰਾ ਵਾਸ, ਪੱਥਰ ਦੇ ਬਾਹਰ ਪਾਣੀ ਹੈ, ਅੰਦਰ ਰਸ ਨਹੀਂ ਹੈ ਪੱਥਰ ਦੇ, ਅੰਦਰੋਂ ਸੁੱਕਾ ਤੇ ਜੀਵ ਕਿਵੇਂ ਹੋਜੂਗਾ ਪੱਥਰ ਚ? ਹਾਂ, ਪੱਥਰ ਦੇ ਵੀ ਜਿਹੜਾ ਜੰਤ ਹੈ ਉਹ ਖਾਸ ਜਗ੍ਹਾ ਚ ਉੱਥੇ ਰਸ ਹੈਗਾ, ਉਹ ਜੀਵ ਜੀਵ ਦੇ ਥਾਂ ਰਸ ਹੈ, ਬਾਹਰ ਪੱਥਰ ਚ ਰਸ ਨਹੀਂ। ਸੈਲ ਪੱਥਰ ਮੈਂ ਜੰਤ, ਸੈਲ ਪੱਥਰ ਜੰਤ ਨਹੀਂ, ਉਹਦੇ ਵਿੱਚ ਕੋਈ ਸਪੇਸ ਹੈ ਥੋੜੀ ਜਿਹੀ, ਉੱਥੇ ਕੋਈ ਖੁਰਾਕ ਵੀ ਹੈ ਉਹ ਜੀਵ ਦੀ, ਉੱਥੇ ਜੀਵ ਪੈਦਾ ਹੋਇਆ, ਖੁਰਾਕ ਵੀ ਉਹਦੇ ਮੂਹਰੇ ਪਈ ਹੈ, ਉੱਥੇ ਪਾਣੀ ਵੀ ਹੈਗਾ, ਉਹਨੇ ਉਹਨੇ ਸੋਚ ਹੈਗਾ, ਤਾਂ ਕਰ ਰਿਜਕ ਅੱਗੇ ਕਰਦਾ ਰਿਹਾ, ਉੱਥੇ ਰਿਜਕ ਹੈ ਉਹਦਾ ਜੀਵ ਦਾ, ਪੱਥਰ ਦੇ ਵਿੱਚ ਵੀ ਸਿਰਫ ਆਦਮੀ ਨੂੰ ਵਿਸ਼ਵਾਸ ਹੋਣ ਖਾਤਰ ਪੈਦਾ ਕੀਤਾ, ਵੀ ਤੂੰ ਘਬਰਾਈ ਨਾ ਵੀ ਤੈਨੂੰ ਮਾਰ ਦੂ, ਇਹਨੂੰ ਨਹੀਂ ਮਾਰਦਾ, ਆਹ ਪੈਦਾ ਕੀਤਾ, ਕੋਈ ਲੋੜ ਨਹੀਂ ਸੀ ਉਹ ਜੀਵ ਪੈਦਾ ਕਰਨ ਦੀ, ਲੋੜ ਇਹਨੂੰ ਵਿਸ਼ਵਾਸ ਹੋਣ ਖਾਤਰ ਵੀ ਮੈਂ ਹੈਗਾ ਪਿੱਛੇ ਤੈਨੂੰ, ਇਹਨੂੰ ਫਿਰ ਵਿਸ਼ਵਾਸ ਨਹੀਂ ਹੈ ਵੀ ਮੇਰੇ ਪਿੱਛੇ ਕੋਈ ਹੈਗਾ, ਜਿਵੇਂ ਇਸ ਜੀਵ ਦੇ ਪਿੱਛੇ ਹੈਗਾ ਮੈਂ ਖੜਾ, ਇਵੇਂ ਤੇਰੇ ਪਿੱਛੇ ਵੀ ਖੜਾ, ਸਿਰਫ ਆਦਮੀ ਨੂੰ ਵਿਸ਼ਵਾਸ ਦਿਵਾਉਣ ਖਾਤਰ ਇੱਕ ਸਾਰਾ ਕੁਛ ਕਰਨਾ ਪਿਆ, ਪਰ ਨਾ ਕੀ ਲੋੜ ਸੀ, ਸਰਦਾ ਸੀ ਉਹਦਾ ਤਾਂ, ਨਾ ਪੈਦਾ ਕਰਦਾ ਉੱਥੇ ਪੱਥਰ ਜੀ, ਉਹਨਾਂ ਦੀਆਂ ਪ੍ਰਮਾਣ ਦਿੱਤੇ, ਉਹ ਵੀ ਦਰਗਾਹ 'ਚ ਪ੍ਰਮਾਣ ਆਏ ਵੀ ਆਹ ਦੇਖ ਮੈਂ ਪੈਦਾ ਕੀਤਾ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਝੇ ਰੱਖੇਗਾ ਸਿਰਜਣਾ, ਜਿਹਦੇ ਤੈਨੂੰ ਸਿਰਜਿਆ ਰੱਖੂਗਾ ਤੈਨੂੰ, ਜੇ ਤੈਨੂੰ ਸਰਜਿਆ ਰੱਖੂਗਾ ਵੀ ਤੈਨੂੰ ਘਬਰਾ ਨਾ, ਪਰ ਘਬਰਾਹਟ ਹੀ ਨਹੀਂ ਜਾ ਰਹੀ, ਜਾ ਘਬਰਾਹਟ ਹੀ ਨਹੀਂ ਰਹੀ।
ਗਿਆਨ ਕੀ ਮੁਦਰਾ ਕਮਨ ਉਦੂ ਸਿੱਧ ਕੀ ਕਮਨ ਕਮਾਈ,
ਗਿਆਨ ਕੀ ਮੁਦਰਾ ਕਮਨ ਉਦੂ, ਉਦੂ ਜੇ ਤੁਸੀਂ ਮੁਦਰਾ ਬਣਾਉਣੀ ਹੈ ਗਿਆਨ ਦੀ ਬਣਾਓ, ਸੰਤੋਖ ਦੀ ਮੁਦਰਾ ਬਣਾਓ, ਸੰਤੋਖ ਦੀ ਮੁਦਰਾ ਗਿਆਨ ਦੀ ਮੁਦਰਾ ਹੁੰਦੀ, ਇੱਥੇ ਗਿਆਨ ਕੀ ਮੁਦਰਾ ਕਿਹਾ ਜਪਜੀ ਸਾਹਿਬ, ਸੰਤੋਖ ਦੀ ਮੁਦਰਾ ਕਿਹਾ, ਮੁੱਦਾ ਸੰਤੋਖ ਸਰਬ ਝੋਲੀ ਧਿਆਨ ਕੀ ਕਰਿਆ ਭਗਵੰਤ, ਕਿਉਂਕਿ ਗਿਆਨ ਦੇ ਨਾਲ ਸੰਤੋਖ ਹੈ ਨਾ, ਗਿਆਨ ਦਾ ਵੱਧਾ ਮਨ ਹੈ, ਗਿਆਨ ਕੀ ਮੁਦਰਾ ਉਹ ਕੀ ਹੁੰਦੀ ਹੈ ਉਦੋਂ ਉਹ ਦੱਸ,
ਸਿੱਧ ਕੀ ਕਮਨ ਕਮਾਈ,
ਸਿੱਧ ਦੀ ਹੋਰ ਕੀ ਕਮਾਈ ਹੈ ਬਈ, ਇਹ ਤਾਂ ਗਿਆਨ ਦੇ ਬਿਨਾਂ, ਜੇ ਗਿਆਨ ਨਹੀਂ ਹੈ ਤਾਂ ਸਿੱਧ ਦੀ ਕਮਾਈ ਕੀ ਹੈ? ਕਬੀਰ ਦੀ ਬਾਣੀ ਤੁਸੀਂ ਜੇ ਪੜ੍ਹਦੇ ਹੋ ਤੁਹਾਡੇ ਕੋਲ ਹੈ, ਕਬੀਰ ਤਾਂ ਕਹਿੰਦਾ ਜੈ ਗਿਆਨ ਤੈ ਧਰਮ ਹੈ, ਕਬੀਰ ਦੀ ਬਾਣੀ ਤੇ ਸ਼ੁਰੂ ਹੋਈ ਹੈ ਨਾ ਗੱਲ, ਕਬੀਰ ਦੀ ਬਾਣੀ ਚੋਂ ਲੈ ਕੇ ਚੱਲੇ ਨੇ, ਸਾਚ ਸ਼ਬਦ ਬਿਨ ਮੁਕਤ ਨਾ ਕੋਏ, ਕਬੀਰ ਨੇ ਆਲੇ ਧਰਮ ਦੇ ਵਿੱਚ ਤਾਂ ਇਹ ਕਿਹਾ ਹੋਇਆ ਕਿ ਜਿੱਥੇ ਗਿਆਨ ਹੈ ਉੱਥੇ ਧਰਮ ਹੈ, ਜਿੱਥੇ ਗਿਆਨ ਨਹੀਂ ਹੈ ਧਰਮ ਹੀ ਨਹੀਂ ਹੈ, ਤੂੰ ਗਿਆਨ ਦੀ ਮੁਦਰਾ ਬਣਾਉਣੀ ਸੀ ਫਿਰ ਤਾਂ ਆ ਮੁਦਰਾ ਕਿਹੜੀ ਬਣਾ ਲਈ, ਸੰਤੋਖ ਦੀ ਮੁਦਰਾ ਨਹੀਂ, ਜੇ ਸੰਤੋਖ ਦੀ ਮੁਦਰਾ ਬਣਾਉਂਦਾ ਤਾਂ ਮੰਗਣ ਨਹੀਂ ਸੀ ਜਾਂਦਾ, ਗਿਆਨ ਦੀ ਮੁਦਰਾ ਇੱਦਾਂ ਨਹੀਂ ਬਣਦੀ, ਗਿਆਨ ਦੀ ਮੁਦਰਾ ਗਿਆਨ ਹਾਸਲ ਕਰੇ ਤੇ ਬਣੂਗੀ, ਗਿਆਨ ਦੀ ਮੁਦਰਾ ਦਾ ਕੰਮ ਕਰਦੇ ਦੀ ਵੀ ਬਣੀ ਰਹਿੰਦੀ, ਹੱਥ ਪੈਰ ਕਰ ਕੰਮ ਸਭ ਚੀਤ ਨਿਰੰਜਨ ਨਾਲ ਹੀ ਗਿਆਨ ਕੀ ਮੁਦਰਾ, ਗਿਆਨ ਕੀ ਮੁਦਰਾ ਕੀ ਹੈ, ਹੱਥ ਪੈਰ ਕਰ ਕੰਮ ਸਭ ਚੀਤ ਨਿਰੰਜਨ ਨਾਲ, ਇਹ ਤਾਂ ਗਿਆਨ ਕੀ ਮੁਦਰਾ, ਗਿਆਨ ਕੀ ਮੁਦਰਾ ਬਣਾਉਣੀ ਸੀ ਕਬੀਰ ਨੇ ਦੱਸੀ ਸੀ, ਇਹ ਗਿਆਨ ਕੀ ਮੁਦਰਾ ਹੀ ਹੈ, ਹੱਥ ਪੈਰ ਕਰ ਕੰਮ ਸਭ ਚੀਤ ਨਿਰੰਜਨ ਨਾਲ, ਸਭ ਕੁਝ ਦੱਸਿਆ ਸੀ ਉੱਥੇ, ਇੱਕ ਲਾਈਨ ਫੜ ਲਈ ਤੁਸੀਂ, ਬਾਕੀ ਛੱਡਤੀਆਂ ਹੁੰਦੀਆਂ, ਜੇ ਸਾਰਾ ਕਬੀਰ ਵੀ ਪੜ੍ਹ ਲੈਂਦੇ ਸਾਰੀ ਬ੍ਰਹਮ ਗਿਆਨ ਦਾ ਪਤਾ ਲੱਗ ਜਾਂਦਾ ਤੁਹਾਨੂੰ, ਕਬੀਰ ਇਕੱਲੇ ਜੇ ਸਾਰਾ ਬ੍ਰਹਮ ਗਿਆਨ ਪਿਆ, ਇਹ ਠੀਕ ਹੈ ਵੀ ਔਖਾ ਬਹੁਤ ਹੋ ਸਮਝਣਾ, ਹੋਰ ਕਲੈਰੀਫਾਈ ਵਧੀਆ ਤਰੀਕੇ ਨਾਲ ਕਰਤਾ ਗਾਹਾਂ ਨੂੰ, ਸਾਨੂੰ ਸੌਖਾ ਕਰਤਾ ਸਮਝਣਾ, ਪਰ ਸਾਰਾ ਬ੍ਰਹਮ ਗਿਆਨ ਤਾਂ ਉੱਥੇ ਪਿਆ ਹੀ ਹੈ,
ਸਿੱਧ ਕੀ ਕਮਨ ਕਮਾਈ,
ਸਿੱਧੀ ਦੀ ਹੋਰ ਕੀ ਕਮਾਈ ਹੁੰਦੀ ਹੈ ਗਿਆਨ ਕੀ ਮੁਦਰਾ ਨੂੰ ਛੱਡ ਕੇ, ਉਹ ਸਿੱਧੇ ਦਾ ਮਤਲਬ ਹੈ ਸੋਝੀ, ਸੋਝੀ ਗਿਆਨ ਤੋਂ ਬਿਨਾਂ ਸੋਝੀ ਹੁੰਦੀ ਹੈ, ਸੋਝੀ ਆਉਣੀ ਹੈ ਪਰਮਾਤਮਾ ਦੀ, ਵੀ ਉਹ ਨਿਰਾਕ ਜਿਹੜਾ ਅੱਖਾਂ ਨੂੰ ਦਿਖਦਾ ਨਹੀਂ, ਕੰਨਾਂ ਦੀ ਪਕੜ ਤੋਂ ਬਾਹਰ ਹੈ, ਸਾਡੇ ਗਿਆਨ ਇੰਦਰੀਆਂ ਦੀ ਪਕੜ ਤੋਂ ਬਾਹਰ ਹੈ, ਸਾਡੀ ਬੁੱਧੀ ਦੀ ਪਕੜ ਤੋਂ ਬਾਹਰ ਹੈ, ਉਹਦੀ ਸੋਝੀ ਆਉਣੀ ਹੈ, ਸੋਝੀ ਰੱਖਦਾ ਬੁੱਧੀ ਡਿਵੈਲਪ ਹੋਣੀ। ਇਸ ਵੇਲੇ ਵਾਲੀ ਬੁੱਧੀ ਦੀ ਪਕੜ ਸਹੀ ਹੈ, ਬੁੱਧੀ ਡਿਵੈਲਪ ਹੋਊ ਗਿਆਨ ਨਾਲ। ਗਿਆਨ ਇੰਨਾ ਵਿਸ਼ਾਲ ਹੋ ਜਾਣਾ ਸਾਡਾ ਕਿ ਸਾਨੂੰ ਸਮਝ ਆ। ਗਿਆਨ ਦੀ ਪੜ੍ਹਾਈ ਹੈ, ਗਿਆਨ ਮਾਰਗ ਹੈ ਇਹ, ਜਿਹੜਾ ਮਾਰਗ ਹੈ ਗੁਰਮੁਖ ਦਾ ਗਿਆਨ ਮਾਰਗ ਹੈ। ਗਿਆਨ ਨਾਲ ਉਹੀ ਬੁੱਧੀ ਤਾਂ ਉਹੀ ਹੈ ਨਾ, ਉਹ ਤਾਂ ਬਦਲ ਜਾਣੀ ਹੈ। ਵਿਕਾਸ ਸਰੀਰ ਦਾ ਹੋਊਗਾ, ਵਿਕਾਸ ਬੁੱਧੀ ਦਾ ਹੋਊਗਾ। ਸਰੀਰ ਦਾ ਹੋਊਗਾ ਵਿਕਾਸ, ਸਰੀਰ ਫੈਲੂਗਾ ਵਧੂਗਾ, ਬੁੱਧ ਦਾ ਹੋਊਗਾ ਵਿਕਾਸ। ਵਿਕਾਸ ਹੈ ਰੋਸ਼ਨ ਹੋਊਗੀ ਬੁੱਧ, ਰੋਸ਼ਨ ਬੁੱਧ ਵਿੱਚ ਭਰਮ ਦਾ ਨਾਸ ਹੋਊਗਾ, ਬੁੱਧ ਵਿੱਚ ਗਿਆਨਤਾ ਦਾ ਨਾਸ ਹੋਊਗਾ। ਇੱਕ ਸਟੇਜ ਐਸੀ ਆਜੂ ਜਿਹਨੂੰ ਸਭ ਪਤਾ ਲੱਗੂ, ਸਾਰਾ ਕੁਝ ਸਮਝ ਲੂਗਾ ਵੀ ਮੈਂ ਕੀ ਹਾਂ। ਇੱਕ ਉਹ ਵੀ ਗੁਰਬਾਣੀ ਜੋ ਸਮਝੂਗਾ, ਆਪਣੇ ਆਪ ਨੂੰ ਸਮਝੂਗਾ।
ਬਿਨ ਸ਼ਬਦ ਹੈ ਰਸ ਨਾ ਆਵੇ ਉਦੂ ਹਉਮੈ ਪਿਆਸ ਨਾ ਜਾਈ।
ਬਿਨ ਸ਼ਬਦ ਹੈ ਰਸ ਨਾ ਆਵੇ ਉਦੂ, ਸ਼ਬਦ ਤੋਂ ਬਿਨਾਂ ਮਨ ਨੂੰ ਰਸ ਨਹੀਂ ਆਉਂਦਾ। ਉਪਦੇਸ਼ ਬਿਨਾਂ ਰਸ ਨਹੀਂ ਆਉਣਾ, ਕਿਤੋਂ ਬੈਠਾ ਰਹਿ ਮੁਦਰਾ ਕਰਕੇ ਰਸ ਕਿੱਥੋਂ ਆਊ ਤੈਨੂੰ। ਰਸ ਦੇ ਬਿਨਾਂ ਮਨ ਨਹੀਂ ਜੁੜਦਾ, ਸੁੱਤ ਨਹੀਂ ਜੁੜਦੀ। ਉਪਦੇਸ਼ ਬਿਨਾਂ ਰਸ ਨਹੀਂ ਆਉਂਦਾ, ਸਮਾਧੀ ਨਹੀਂ ਲੱਗ ਸਕਦੀ। ਗਿਆਨ ਦਾ ਬੰਦਾ ਮੰਨ ਲੈ ਗਿਆਨ ਬਿਨਾਂ ਸਮਾਧੀ। ਕੋਈ ਤੈਨੂੰ ਕੋਈ ਗੱਲ ਸੁਣਾਊਗਾ, ਕੋਈ ਉਪਦੇਸ਼ ਦਊਗਾ, ਉਹ ਜੋ ਤੈਨੂੰ ਰਸ ਸਮਝ ਆਊਗੀ ਉੱਥੇ ਤੇਰੀ ਸੁਰਤੀ ਜੁੜੂਗੀ। ਜੇ ਇਹ ਹੈ ਨਹੀਂ ਉੱਦਾਂ ਸੁਰਤੀ ਨਹੀਂ ਜੁੜਦੀ ਹੁੰਦੀ। ਉਪਦੇਸ਼ ਲੈਣਾ ਸੀ, ਜਿਹੜੀ ਸਮਾਧੀ ਲਾਉਣੀ ਹੈ ਨਾ ਤੁਹਾਡੀ, ਇੰਨੀ ਇਕਾਗਰਤਾ ਕਰਨੀ ਹੈ। ਇਹਦਾ ਮਤਲਬ ਤਾਂ ਸਿਰਫ ਇੰਨਾ ਹੀ ਹੈ ਕਿ ਇੰਨਾ ਇਕਾਗਰ ਹੋ ਕੇ ਗੱਲ ਸੁਣੋ। ਇਕਾਗਰਤਾ ਦੀ ਪ੍ਰੈਕਟਿਸ ਤਾਂ ਅਸੀਂ ਇਹਨੂੰ ਕਹਿ ਸਕਦੇ ਹਾਂ, ਸਮਾਧੀ ਲਾਉਣੀ ਇਕਾਗਰਤਾ ਦੀ ਪ੍ਰੈਕਟਿਸ ਤਾਂ ਕਹਿ ਸਕਦੇ ਹਾਂ। ਇੰਨਾ ਇਕਾਗਰ ਹੋ ਕੇ ਜਿੰਨੀ ਸਮਾਧੀ ਲਾਉਣੀ, ਇੰਨੀ ਇਕਾਗਰ ਹੋ ਕੇ ਗੁਰਮਤਿ ਨੂੰ ਸੁਣੋ ਔਰ ਸਮਝੋ, ਫਿਰ ਇਹ ਸਮਝ ਆਜੂ। ਉਦੋਂ ਉਹਦੀ ਘੱਟ ਇਕਾਗਰਤਾ ਨਾਲ ਸਮਝ ਨਹੀਂ ਆਉਣੀ। ਸਾਵਧਾਨ ਇਕਾਗਰ ਚੀਤ, ਗੁਰਬਾਣੀ ਨੂੰ ਸਮਝਣ ਵਾਸਤੇ ਸਾਵਧਾਨ ਇਕਾਗਰ ਚੀਤ। ਸਾਵਧਾਨ ਇਹ ਰਹਿਣਾ, ਘਰ ਹੱਥ ਨਹੀਂ ਹੁੰਦੇ, ਅੰਦਰਲੇ ਸਰੀਰ ਦੀ ਗੱਲ ਹੈ, ਬਾਹਰਲੇ ਦੀ ਨਹੀਂ ਹੈ। ਇਹ ਸਾਵਧਾਨੀ ਅਰਥਾਂ ਦੇ ਅਨਰਥ ਨਹੀਂ ਕਰ ਲੈਣੇ, ਸਹਿਜ ਬਲੋਬ ਜਾਗ ਕੇ ਬਲੋਣ। ਸਾਵਧਾਨ ਸੁੱਤਾ ਪਿਆ ਨਹੀਂ ਹੈ, ਚੇਤਨ ਚੇਤਨ ਹੋ ਗਏ।
ਹਉਮੈ ਬਿਨ ਸ਼ਬਦ ਰਸ ਨਾ ਆਵੇ ਉਦੂ ਹਉਮੈ ਪਿਆਸ ਨਾ ਜਾਈ। ਸ਼ਬਦ ਰੱਤੇ ਅੰਮ੍ਰਿਤ
ਹਉਮੈ ਨਹੀਂ ਪਿਆ, ਜਿੰਨਾ ਚਿਰ ਰਸ ਨਹੀਂ ਆਉਂਦਾ ਨਾਮ ਦਾ ਸ਼ਬਦ ਦਾ, ਹਉਮੈ ਦੀ ਪਿਆਸ ਨਹੀਂ ਜਾਂਦੀ। ਹਉਮੈ ਦੀ ਪਿਆਸ ਕੀ ਹੈ? ਮਾਇਆ ਦੀ ਪਿਆਸ, ਮਾਇਆ ਦੇ ਰਸਾਂ ਦੀ ਪਿਆਸ ਹਉਮੈ ਦੀ ਪਿਆਸ। ਮਾਇਆ ਦੇ ਰਸਾਂ ਦੀ ਪਿਆਸ ਹਉਮੈ ਦੀ ਪਿਆਸ।
ਸ਼ਬਦ ਰੱਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ।
ਸ਼ਬਦ ਰੱਤੇ ਜਿਹਨੂੰ ਸ਼ਬਦ ਦਾ ਰੰਗ ਚੜ ਗਿਆ, ਉਪਦੇਸ਼ ਦਾ ਰੰਗ ਚੜ ਗਿਆ, ਜਿਹਨੂੰ ਭਗਤਾਂ ਦੀ ਬਾਣੀ ਦੇ ਪਤੇ ਅਸਲ ਚ ਜਿਹੜਾ ਸ਼ਬਦ ਲਫ਼ਜ਼ ਇੱਥੇ ਵਰਤ ਰਹੇ ਨੇ, ਭਗਤਾਂ ਦੀ ਬਾਣੀ ਨੂੰ ਸ਼ਬਦ ਕਹਿ ਰਹੇ ਨੇ। ਭਗਤ ਬਾਣੀ ਹੈ ਜਿਹੜੀ ਤਾਂ ਪਹਿਲਾਂ ਸੀ ਨਾ, ਉਹਨੂੰ ਕਹਿ ਰਹੇ ਨੇ ਭਗਤ ਬਾਣੀ ਨੂੰ ਸ਼ਬਦ, ਉਸੇ ਨੂੰ ਸ਼ਬਦ ਗੁਰੂ ਕਹਿ ਰਹੇ ਨੇ। ਸ਼ਬਦ ਗੁਰੂ ਤਾਂ ਖੈਰ ਉਦੋਂ ਵੀ ਗਾਹਾਂ ਜੀ ਤੋਂ ਬਾਣੀ ਰਚੀ, ਉਹ ਹੈ ਉਹ ਉਪਦੇਸ਼ ਹੈ। ਜਿਹੜੇ ਸ਼ਬਦ ਲਫ਼ਜ਼ ਵਰਤ ਰਹੇ ਨੇ, ਸ਼ਬਦ ਉਹਨਾਂ ਵਾਲਾ ਵੀ ਤਾਂ ਹੈ, ਨਹੀਂ ਤੇ ਜੋਗੀਆਂ ਵਾਲਾ ਸ਼ਬਦ ਹੋਜੂਗਾ, ਉਹ ਵੀ ਤਾਂ ਸ਼ਬਦ ਸੁਣਦੇ ਨੇ। ਇਹ ਜਿਹੜਾ ਸ਼ਬਦ ਗੁਰੂ ਨਾਨਕ ਕਹਿ ਰਹੇ ਨੇ, ਇਹ ਭਗਤਾਂ ਦੀ ਬਾਣੀ ਦੇ ਉਪਦੇਸ਼ ਨੂੰ ਸ਼ਬਦ ਕਹਿ ਰਹੇ ਨੇ, ਮੰਨ ਕੇ ਚੱਲ ਰਹੇ ਨੇ। ਕਿਤੇ ਇਹਦਾ ਵੀ ਭੁਲੇਖਾ ਪੈ ਜਾਏ ਸ਼ਬਦ ਦਾ, ਸ਼ਬਦ ਕੀ ਹੋਇਆ ਬਈ? ਸ਼ਬਦ ਤਾਂ ਕੋਈ ਵੀ ਉਪਦੇਸ਼ ਹੋ ਸਕਦਾ, ਫਿਰ ਗੀਤਾ ਸੁਣ ਲਓ ਉਹ ਵੀ ਸ਼ਬਦ ਹੈ।
ਸ਼ਬਦ ਰੱਤੇ,
ਹਾਂ
ਸ਼ਬਦ ਰੱਤੇ ਅੰਮ੍ਰਿਤ ਰਸ ਪਾਇਆ,
ਕਿਉਂਕਿ ਭਗਤ ਤਾਂ ਮਸ਼ਹੂਰ ਹੋ ਗਏ ਨਾ ਵੀ ਹਾਂ ਇਹ ਬਾਣੀ ਸੱਚੀ ਹੈ ਇਹਨਾਂ ਦੀ, ਔਰ ਇਹ ਭਗਤ ਨੇ। ਭਗਤੀ ਤੱਕ ਪਹੁੰਚ ਗਏ। ਜੇ ਪਹੁੰਚਣਾ ਤਾਂ ਇਹ ਪੜੋ, ਉਹੀ ਸ਼ਬਦ ਰਹਿ ਗਿਆ, ਬਾਕੀ ਸਭ ਝੂਠੇ ਹੋ ਗਏ।
ਸ਼ਬਦ ਰਤੇ ਅੰਮ੍ਰਿਤ ਰਸ ਪਾਇਆ,
ਸ਼ਬਦ ਦਾ ਜਿਹਨੂੰ ਰੰਗ ਚੜ ਗਿਆ ਉਹੀ ਅੰਮ੍ਰਿਤ ਰਸ।
ਸੱਚੇ
ਸ਼ਬਦ ਦੇ ਰੰਗ ਜਿਹੜੇ ਰੰਗੇ ਗਏ, ਕੀ ਮਤਲਬ, ਜਿਹਨਾਂ ਦਾ ਮਨ ਸ਼ਬਦ ਅਨੁਸਾਰ ਢਲ ਗਿਆ, ਜਿਹਨਾਂ ਨੇ ਬਾਣੀ ਮੰਨ ਲਈ, ਸ਼ਬਦ ਮੰਨ ਲਿਆ, ਮੰਨ ਕੇ ਆਪਣਾ ਮਨ ਬਦਲ ਲਿਆ, ਸੁਭਾਅ ਬਦਲ ਲਿਆ, ਅੰਮ੍ਰਿਤ ਰਸ ਪਾਇਆ, ਉਹੀ ਅੰਮ੍ਰਿਤ ਰਸ ਹੈ ਜਿਹੜਾ ਅਸਰ ਕਰ ਗਿਆ ਤੁਹਾਡੇ ਤੇ। ਸ਼ਬਦ ਅੰਮ੍ਰਿਤ ਰਸ ਪਾ ਲਿਆ, ਅੰਮ੍ਰਿਤ ਰਸ ਪਾਇਆ।
ਸੱਚੇ ਰਹੇ ਅਗਾਈ,
ਸੱਚੇ ਰਹੇ ਅਗਾਈ, ਉਹ ਸੱਚੇ ਸੁੱਚੇ ਹੋ ਕੇ ਆਨੰਦ ਰਹਿੰਦੇ ਨੇ ਅਗਾਈ, ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਰਹਿੰਦੀ। ਤੁਹਾਡੇ ਅੰਦਰ ਰਿੱਧੀਆਂ ਸਿੱਧੀਆਂ ਦੀ ਭੁੱਖ ਤਾਂ ਹੀ ਹੈ, ਤੁਸੀਂ ਨਾ ਤਾਂ ਸੱਚ ਹੈ ਤਾਂ ਤੁਹਾਡੇ, ਨਾ ਤੁਹਾਡੇ ਅੰਦਰ ਆਨੰਦ ਹੈ, ਮਾਇਆ ਦੀ ਭੁੱਖ ਹੈ। ਚਾਹੇ ਤੁਸੀਂ ਲੋਕਾਂ ਨੂੰ ਇਹ ਜ਼ਾਹਰ ਕਰਦੇ ਹੋ ਸਾਨੂੰ ਮਾਇਆ ਦੀ ਕੋਈ ਭੁੱਖ ਨਹੀਂ ਤਿਆਗੀ, ਪਰ ਭੁੱਖ ਅੰਦਰ ਹੈ, ਅੰਦਰ ਭੁੱਖ ਹੈ। ਵਡਿਆਈ ਦੀ ਭੁੱਖ ਵੀ ਮਾਇਆ ਦੀ ਭੁੱਖ ਹੈ, ਜਿਹੜੀ ਦੁਨੀਆਂ ਦੀ ਵਡਿਆਈ ਦੀ ਭੁੱਖ ਹੈ ਵੀ ਮਾਇਆ ਦੀ ਭੁੱਖ ਹੈ, ਇੱਜ਼ਤ ਦੀ ਜਿਹੜੀ ਭੁੱਖ ਹੈ ਇਹ ਵੀ ਦੁਨੀਆਂ ਦੀ, ਇਹ ਵੀ ਭੁੱਖ ਹੈ, ਮਾਇਆ ਦੀ ਭੁੱਖ। ਬੜਾ ਬਣ ਦੀ ਭੁੱਖ ਹੈ ਵੀ ਮਾਇਆ ਦੀ ਭੁੱਖ ਹੈ, ਮੈਨੂੰ ਲੋਕ ਮੰਨਣ ਮੱਥਾ ਟੇਕਣ ਇਹ ਵੀ ਮਾਇਆ ਦੀ ਭੁੱਖ ਹੈ, ਸਭ ਮਾਇਆ ਦੀ ਭੁੱਖ।
ਕਮਨ ਬੁੱਧੀ ਜਿੱਤ ਅਸਥਿਰ ਰਹੀ ਹੈ,
ਕਮਨ ਬੁੱਧ ਜਿਸ ਅਸਥਿਰ ਰਹੀ ਹੈ, ਬੁੱਧੀ ਕਿਹੜੀ ਹੈ ਜਿਹਦੇ ਨਾਲ ਮਨ ਟੇਕਿਆ ਰਹੇ, ਉਹ ਵਿਵੇਕ ਬੁੱਧੀ ਹੈ ਜਿਹਦੇ ਨਾਲ ਮਨ ਟੇਕਦਾ। ਜਵਾਬ ਤਾਂ ਹੈ ਇਹ ਆਪਣੇ ਕੋਲ, ਵਿਵੇਕ ਬੁੱਧੀ ਹੈ ਜਿਹਦੇ ਨਾਲ ਮਨ ਟੇਕਦਾ, ਉਦੋਂ ਪਹਿਲਾਂ ਮਨ ਨਹੀਂ ਟੇਕਦਾ। ਗੁਰਮੁਖੀ ਬੁੱਧੀ ਹੈ ਜਿਹਦੇ ਨਾਲ ਮਨ ਟੇਕਦਾ।
ਕਿਤ ਭੋਜਨ ਤ੍ਰਿਪਤਾਸਾ,
ਕਿਹੜਾ ਭੋਜਨ ਹੈ ਜਿਹਨਾਂ ਨੂੰ ਮਨ ਤ੍ਰਿਪਤ ਹੈ, ਭੋਜਨ ਦਾ ਤਿਆਰ ਕਰਕੇ ਦੇਣਾ ਬੁੱਧੀ ਨਹੀਂ, ਮਾਂ ਨੇ ਭੋਜਨ ਦੇਣਾ ਬੱਚੇ ਨੇ ਤਾਂ ਹੀ ਸੋਣਾ ਟਿਕਣਾ, ਐਸੀ ਚੀਜ਼ ਖਿਲਾਉਣੀ ਹੈ ਜਿਹੜਾ ਉਹਨੇ ਟਿਕਿਆ। ਕਿਤ ਭੋਜਨ ਤ੍ਰਿਪਤਾ, ਮਨ ਤ੍ਰਿਪਤ ਕਿਹੜੇ ਭੋਜਨ ਨਾਲ ਹੁੰਦਾ ਹੈ, ਉਹ ਬੁੱਧੀ ਕਿਹੜੀ ਹੈ ਜਿਹੜੀ ਐਸਾ ਭੋਜਨ ਦਿੰਦੀ ਹੈ ਮਨ ਤ੍ਰਿਪਤ ਹੋ ਜਾਂਦਾ ਹੈ। ਵਿਵੇਕ ਬੁੱਧੀ ਹੈ ਉਹ ਜਿਹੜੀ ਨਾਮ ਰਸ ਦਿੰਦੀ ਹੈ, ਇਹਨੂੰ ਸੂਟਿਆਂ ਨੂੰ ਉਪਦੇਸ਼ ਹੋ ਦਿੰਦੀ ਹੈ ਜਿਹਦੇ ਨਾਲ ਤ੍ਰਿਪਤ ਹੋ ਜਾਂਦਾ ਹੈ।
ਨਾਨਕ ਦੁੱਖ ਸੁੱਖ ਸਮਕਰ ਜਪੈ ਸਤਿਗੁਰ ਤੇ ਕਾਰਨ ਗ੍ਰਸ ਹੈ,
ਨਾਨਕ ਦੁੱਖ ਸੁੱਖ ਸਮਕਰ ਜਪੈ, ਜਦ ਦੁੱਖ ਔਰ ਸੁੱਖ ਇਹਨੂੰ ਬਰਾਬਰ ਲੱਗਦੇ ਨੇ, ਲੱਗਦੇ ਕਦ ਨੇ ਸਤਿਗੁਰ ਤੇ, ਜਾਂ ਸਤਿਗੁਰ ਦੀ ਮਤ ਲੈਂਦੀ ਹੈ ਨਾ, ਗੁਰ ਕੀ ਮਤ ਲੈਂਦੀ ਹੈ ਬੁੱਧੀ, ਗੁਰ ਕੋ ਸ਼ਬਦ ਲਿਓ ਕਰਕੇ ਦੇਵ ਪਿੱਤਰ ਕੀ ਛੋਡੀ, ਗੁਰ ਕੋ ਸ਼ਬਦ ਲਿਓ। ਜਦ ਉਹ ਬੁੱਧ ਗੁਰ ਕਾ ਸ਼ਬਦ ਲੈਣ ਲੱਗਦੀ ਹੈ, ਅੰਤਰ ਆਤਮਾ ਦੀ ਆਵਾਜ਼ ਦੇ ਅਨੁਸਾਰ ਮਨ ਨੂੰ ਚਲਾਉਂਦੀ ਹੈ, ਦਿੰਦੀ ਹੈ, ਅੰਤਰ ਆਤਮਾ ਦੀ ਆਵਾਜ਼ ਦਾ ਭੋਜਨ ਦਿੰਦੀ ਹੈ, ਸੱਚਾ ਭੋਜਨ ਦਿੰਦੀ ਹੈ, ਸੱਚ ਨਾਲ ਜੁੜੀ ਹੈ, ਸੱਚ ਨਾਲ ਜੋੜ ਕੇ ਰੱਖਦੀ ਹੈ ਮਨ ਨੂੰ, ਸਤਿਗੁਰ ਨਾਲ ਜੋੜ ਕੇ ਰੱਖਦੀ ਹੈ ਮਨ ਨੂੰ,
ਸਤਿਗੁਰ ਤੇ ਕਾਲ ਨਾਲ ਗ੍ਰਸ ਹੈ,
ਫੇਰ ਕਾਲ ਇਹਦੇ ਨੇੜੇ ਨਹੀਂ। ਅਸਲ ਚ ਕਾਲ ਤੋਂ ਡਰਦਾ ਹੀ, ਕਾਲ ਦਾ ਹੀ ਪੈ ਰਹਿੰਦਾ ਮਨ, ਕਾਲ ਕੀ ਹੈ, ਕਾਲ ਕਿਤੇ ਮੌਤ ਦਾ ਹੀ ਨਾਂ ਨਹੀਂ ਹੈ, ਕਾਲ ਦਾ ਬਹੁਤ ਬੜਾ ਵਹਿਰ ਹੈ, ਮਾੜਾ ਸਮਾਂ ਆਪਾਂ ਕਹਿੰਦੇ ਮਾੜਾ ਸਮਾਂ ਹੋ ਗਿਆ, ਉਹ ਵੀ ਕਾਲ ਹੈ, ਸਮਾਂ ਤਾਂ ਕਾਲ ਹੀ ਹੁੰਦਾ, ਕਿਸੇ ਵੀ ਮਾੜਾ ਸਮਾਂ ਨਾ ਜਾਵੇ ਸਾਡੇ 'ਤੇ ਇਹਦਾ ਡਰ ਰਹਿੰਦਾ। ਕਈ ਤਾਂ ਮਾੜੇ ਸਮੇਂ ਕਾਲ ਨੂੰ ਵੀ ਭੇੜੇ ਹੁੰਦੇ ਨੇ, ਮੌਤ ਨੂੰ ਵੀ ਭੇੜੇ ਹੁੰਦੇ ਨੇ, ਕਈ ਵਾਰ ਸਮਾਂ ਮੌਤ ਨੂੰ ਵੀ ਭੇੜਾ ਹੁੰਦਾ, ਆਦਮੀ ਕਹਿੰਦੇ ਇਦੋਂ ਤਾਂ ਮੈਂ ਮਰ ਜਾਂਦਾ ਤਾਂ ਚੰਗਾ ਸੀ, ਮਾੜੇ ਸਮੇਂ ਦਾ ਜਿਹੜਾ ਡਰ ਹੈ ਉਹ ਦੁੱਖ ਹੈ, ਦੁੱਖ ਹੈ ਮਾੜਾ ਸਮਾਂ ਸਾਡੇ ਵਾਸਤੇ, ਸੁੱਖ ਤਾਂ ਮਾੜਾ ਹੈ। ਜੇ ਮਾੜੇ ਸਮੇਂ ਨੂੰ ਕਿਸੇ ਕਿਸਮ ਦੇ ਮਾੜੇ ਸਮੇਂ ਨੂੰ ਵੀ ਔਰ ਕਿਸੇ ਕਿਸਮ ਦੇ ਸੁੱਖ ਨੂੰ ਵੀ ਇੱਕੋ ਜਿਹਾ ਸਮਝਦਾ, ਫਿਰ ਕਾਲ ਨਹੀਂ ਪੈਂਦਾ। ਕਿੰਨੀ ਮੁਸੀਬਤ ਆ ਜਾਵੇ ਉਹਦੀ ਕੋਈ ਚਿੰਤਾ ਨਹੀਂ, ਉਹ ਦੁੱਖ ਨੂੰ ਦਾਰੂ ਮੰਨਦਾ, ਜੇ ਸੁੱਖ ਮਿਲਦਾ ਤਾਂ ਉਹਨੂੰ ਰੋਗ ਮੰਨਦਾ, ਜੇ ਤਾਂ ਭੁੱਲ ਨਾ ਜਾਵਾਂ ਇਹਦਾ ਖਤਰਾ ਹੈ। ਸੋ ਖਤਰੇ ਦੀ ਘੰਟੀ ਹੈ, ਭੁੱਲ ਸਕਦਾ, ਪੈਰ ਫਿਸਲ ਸਕਦਾ, ਦੁੱਖ ਤਾਂ ਭੁੱਲਣ ਦੇ ਸਵਾਲ ਪੈਦਾ ਨਹੀਂ ਹੁੰਦਾ, ਦੁੱਖ ਤਾਂ ਯਾਦ ਕਰਦਾ, ਫਿਰ ਕਾਲ ਦਾ ਖਤਰਾ ਕਿ ਦੁੱਖ ਔਰ ਸੁੱਖ ਦੋਵੇਂ ਰਹਿਣੇ ਨੇ ਹਮੇਸ਼ਾ, ਦੁੱਖ ਰਹੂ ਜਾਂ ਸੁੱਖ ਰਹੂ, ਫਿਰ ਹਰ ਵਕਤ ਯਾਦ ਰਹਿਣ ਵਾਲੀ ਗੱਲ ਬਣਦੀ, ਹਰ ਵਕਤ ਦੀ ਯਾਦ ਦੇ ਵਿੱਚ ਕਾਲ ਨੂੰ ਸਮਾਂ ਨਹੀਂ ਮਿਲਦਾ, ਫਿਰ ਸਾਰ ਸਾਰ ਸਿਮਰੋ ਗੋਬਿੰਦ ਦੀ ਪੋਜੀਸ਼ਨ ਹੈ, ਮਨ ਤਰੱਕੀ ਉਤਰੇ ਚਿੰਤ।
ਰੰਗ ਨਾ ਰਾਤਾ ਰਸ ਨਹੀਂ ਮਾਤਾ,
ਜਿਹਨੂੰ ਰੰਗ ਨਹੀਂ ਚੜਿਆ ਨਾ ਗੁਰਬਾਣੀ ਦਾ, ਉਹਨੂੰ ਰਸ ਵੀ ਨਹੀਂ ਆਇਆ ਗੁਰਬਾਣੀ ਚ, ਜਿੱਦਾਂ ਰਸ ਆ ਗਿਆ ਰੰਗ ਚੜ ਜਾਣਾ, ਰਸ ਤਾਂ ਮਾਤਾ ਨਸ਼ਾ ਕਰ ਦਿੰਦਾ, ਗੁਰਬਾਣੀ ਦਾ ਜਿਹੜਾ ਰਸ ਹੈ ਨਸ਼ਾ ਕਰ ਦਿੰਦਾ, ਮਾਤਾ ਮਾਤਾ ਹੁੰਦਾ ਮੱਤ ਮਾਰ ਦੇਣੀ, ਕਿਹੜੀ ਮੱਤ ਮਾਰੀ ਹੈ ਜਿਹੜੀ ਸਾਡੀ ਹੈ, ਜਿਹੜੀ ਆਪਣੀ ਮੱਤ ਹੈ ਮਾਰ ਦੇਣੀ ਉਹਨੇ, ਬੁੱਧ ਕਿ ਨਾ ਬੁੱਧ ਰਹੀ ਬੁੱਧ ਕਿ ਨਾ ਇਹ ਸੁੱਧ ਬੁੱਧ ਮਾਰ ਦੇਣੀ ਹੈ ਜਿਹੜੀ ਹੈ ਲੜਕਾ ਬੜੀ ਬੈਠੀ। ਰਸਤਾ ਜਦ ਆਉਂਦਾ ਮੱਤ ਮਾਰ ਦਿੰਦਾ ਜਿਹੜੀ ਹੈਗੀ ਹੈ, ਜਦ ਇਹ ਮੱਤ ਮਾਰ ਜਾਂਦੀ ਹੈ ਲੋਕ ਕਹਿੰਦੇ ਨੇ ਪਾਗਲ ਹੋ ਗਿਆ, ਲੋਕਾਂ ਦੇ ਹਿਸਾਬ ਨਾਲ ਪਾਗਲ ਹੈ ਨਾ, ਕਹਿੰਦੇ ਇਹਦੀ ਮਾਰੀ ਗਈ ਮੱਤ, ਸੰਸਾਰੀ ਮੱਤ ਮਾਰੀ ਗਈ, ਬਿਲਕੁਲ ਠੀਕ ਕਹਿੰਦੇ ਨੇ, ਠੀਕ ਕਹਿੰਦੇ ਨੇ, ਉਲਟੇ ਰਾਹ ਪੈ ਗਿਆ ਉਹਨਾਂ ਦੇ ਹਿਸਾਬ ਨਾਲ, ਉਲਟੇ ਰਾਹ ਉਹ ਸਾਖਤਾ ਦਾ ਰਾਹ ਛੱਡਤਾ ਨਾ ਉਹਨੇ।
ਬਿਨ ਗੁਰ ਸ਼ਬਦ ਦੇ ਜਲ ਬਲ ਤਾਤਾ,
ਅੱਛਾ ਜੇ ਗੁਰ ਗੁਰਬਾਣੀ ਨਹੀਂ ਬੰਦਾ ਫਿਰ ਊ ਜਲ ਬਲ ਤਾਤਾ, ਫਿਰ ਊ ਭਵ ਸੰਗ ਜੋਤ ਤੇ ਖਾਂਦਾ, ਜੇ ਤਾਂ ਮੰਨਦਾ ਤਾਂ ਮੱਤ ਮਾਰੀ ਜਾਂਦੀ ਹੈ, ਜੇ ਨਹੀਂ ਮੰਨਦਾ ਤਾਂ ਭਵ ਸਾਗਰ ਚ ਮਰਦਾ, ਦੋਹੇ ਪਾਸੇ ਮੌਤ ਹੈ, ਕੀ ਕਰੇ, ਉਧਰੋਂ ਦਾ ਸੰਸਾਰ ਦਾ ਔਖਾ, ਸੰਸਾਰ ਵਿਰੋਧ ਕਰਦਾ, ਘਰਦੇ ਵਿਰੋਧ ਕਰਦੇ ਨੇ, ਇੱਧਰ ਪਰਮੇਸ਼ਰ ਦਾ ਵਿਰੋਧ ਹੈ, ਹੁਕਮ ਦਾ ਵਿਰੋਧ ਹੈ, ਇੱਕ ਪਾਸੇ ਸੰਸਾਰ ਦਾ ਵਿਰੋਧ ਹੈ, ਇੱਕ ਪਾਸੇ ਪਰਮੇਸ਼ਰ ਦਾ ਵਿਰੋਧ ਹੈ, ਕਿਹਦੀ ਲਾਪਰਵਾਹੀ ਕਰਾਂ, ਸੰਸਾਰ ਦੀ ਕਰਾਂ ਜਾਂ ਪਰਮੇਸ਼ਰ ਦੀ ਕਰਾਂ। ਫਿਰ ਕੀ ਕਹਿੰਦੇ, ਕਹਿੰਦੇ ਲਾਜ ਮਰਨ ਤੀ ਮਰ ਗਈ, ਫੈਸਲਾ ਜਦ ਕੀਤਾ ਘੁੰਮਟ ਖੋਲ ਚੱਲੀ, ਜਿਹੜੀ ਲਾਜ ਆਉਂਦੀ ਸੀ ਨਾ ਸੰਸਾਰ ਦੀ ਵੀ, ਕੀ ਕਹਿਣਗੇ ਇਹਨਾਂ ਦੀ ਲਾਪਰਵਾਹੀ ਕਰ ਦੋ, ਉਹ ਕਹਿੰਦੇ ਉਹ ਮਰ ਗਈ ਜਿਹੜੀ ਸ਼ਰਮਬੰਦੀ ਸੀ, ਵੀ ਉਲਟਾ ਕਹੋਗੇ ਮੈਨੂੰ ਪੁੱਠੀ ਮਤ ਕਹੋਗੇ, ਇਹ ਹੁਣ ਤਾਂ ਫਟਿਆ ਗਿਆ ਇਹ ਕਹੋਗੇ, ਘੁੰਗਟ ਖੋਲ ਚੱਲੀ, ਸਾਸ ਦਵਾਨੀ ਬਾਵਰੀ ਆ, ਜਿਹੜੀ ਤੁਹਾਡੀ ਮੱਤ ਹੈ ਨਾ ਸਾਸ ਦਵਾਨੀ, ਮਾਇਆ ਦੀ ਦਵਾਨੀ, ਇਹ ਤਾਂ ਪਾਗਲ ਇਹ ਹੈ, ਬਾਬਰੀ ਇਹ ਹੈ, ਬਾਬਰੇ ਤਾਂ ਤੁਸੀਂ ਹੋ, ਤੁਹਾਡੀ ਮੱਤ ਬਾਬਰੀ ਹੈ, ਸਿਰ ਤੇ ਸ਼ੰਕ ਟਲੀ, ਇਹਦੀਆਂ ਜਿਹੜੀਆਂ ਸ਼ੰਕਾਂ ਪਾਈਆਂ ਹੋਈਆਂ ਸੀ ਨਾ, ਕਿ ਐਂ ਹੋ ਜੂ ਮੈਨੂੰ ਨਹੀਂ ਰਹੀ, ਇਹਦੀ ਕੋਈ ਸ਼ੰਕਾ ਨਹੀਂ ਰਹੀ, ਇਹੀ ਸ਼ੰਕਾ ਪਾਉਂਦੀ ਸੀ ਵੀ ਐਂ ਨਾ ਹੋਇਆ ਐਂ ਨਾ ਹੋ ਜਾਵੇ, ਜੇ ਐਂ ਕੀਤਾ ਐਂ ਨਾ ਹੋ ਜਾਵੇ, ਆਹ ਕਿਵੇਂ ਹੋਊ, ਉਹ ਕੰਮ ਖੜ ਜੂ, ਉਹ ਹੋ ਜੂ, ਉਹ ਹੋ ਜੂ, ਉਹ ਸ਼ੰਕਾ ਨਹੀਂ ਰਹੀ ਹੁਣ, ਪ੍ਰੇਮ ਬਲਾਈ ਰਲੀ ਸਿਉ, ਪ੍ਰੇਮ ਭਗਤੀ ਹੈ, ਇਹਨੇ ਜਦ ਬੁਲਾਇਆ ਪਰਮੇਸ਼ਰ ਨੇ ਕਿਹਾ ਵੀ ਆਇਆ ਤੂੰ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਤੇ ਫਿਰ ਮਿਲੀਏ ਕਿਉਂ ਨਾ, ਜਾ ਪ੍ਰੇਮ ਬੁਲਾਈ ਰਲੀ ਸਿਉ, ਜਿਹਨੇ ਬੁਲਾਈ ਉਹਦੇ ਨਾਲ ਰਲ ਗਈ, ਮਨ ਮੈਂ ਸ਼ਬਦ ਆਨੰਦ, ਮਨ ਚ ਆਨੰਦ ਦਾ ਸ਼ਬਦ ਪੈਦਾ ਹੋਇਆ, ਆਨੰਦ ਸ਼ਬਦ ਪੈਦਾ ਹੋਇਆ, ਲਾਲ ਰੱਤੀ ਲਾਲੀ ਪਈ ਗੁਰਮੁਖੀ ਪਈ ਨਿਸ਼ਚਿਤ, ਇਹ ਫੈਸਲਾ ਉਦੋਂ ਕੀਤਾ, ਜੱਗ ਰੱਖਣਾ ਤੇ ਰੱਬ ਰੱਖਣਾ, ਇੱਕ ਪਾਸੇ ਜੱਗ ਹੈ ਇੱਕ ਪਾਸੇ